ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ, ਰਹਾਉ ਅਨਕ ਪ੍ਰਕਾਰੀ ਬਸਤਰ ਉਡਾਏ। ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰਥ ਅਸ ਅਸਵਾਰੇ, ਹਰ ਕਾ ਮਾਰਗ ਹਿਰਦੈ ਨਿਹਾਰੇ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ, ਜੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮਾਨਵਤਾ ਦੇ ਸਰਬ ਸਾਂਝੇ ਕੇਂਦਰ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਾਨੂੰ ਪਾਵਨ ਮੁੱਖ ਵਾਕ ਦੀ ਦਾਤ ਪ੍ਰਾਪਤ ਹੋਈ ਹੈ। ਇਹ ਪਾਵਨ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 684 ਅੰਗ ਤੇ ਸੁਭਾਏਮਾਨ ਹੈ। ਗੁਰਮਤਿ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਆਓ ਸਰਬੱਤ ਸਾਧ ਸੰਗਤ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸ਼ਬਦ ਦਾ ਰਹਾਉ ਵਾਲਾ ਬੰਦ ਹੈ ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਅਸਲੀ ਜੀਵਨ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹੈ? ਸਤ ਸੰਗਤ ਤੋਂ, ਸਾਧ ਸੰਗਤ ਤੋਂ। ਅਸਲੀ ਜੀਵਨ ਜਿਹਨੂੰ ਸਫਲ ਜੀਵਨ ਕਵਾਂਗੇ ਉਹ ਸਤਸੰਗਤ ਤੋਂ ਪ੍ਰਾਪਤ ਹੁੰਦਾ ਹੈ। ਇਹ ਅੱਜ ਦਾ ਮਰਕਜ਼ੀ ਬੋਲ ਹੈ, ਕੇਂਦਰੀ ਬੋਲ ਹੈ, ਰਹਾਉ ਵਾਲਾ ਬੰਦ ਹੈ। ਸੰਗਤ ਵਿੱਚ ਆਉਣ ਨਾਲ ਕਿੰਨੀਆਂ ਬਰਕਤਾਂ ਮਿਲਦੀਆਂ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਕਰਤਾਰਪੁਰ ਸਾਹਿਬ ਜੋ ਅੱਜ ਪਾਕਿਸਤਾਨ ਵਿੱਚ ਰਹਿ ਗਿਆ ਹੈ, ਇੱਕ ਸਿੱਖ ਆਇਆ ਜਿਹੜਾ ਇਹ ਸੋਚਦਾ ਸੀ, ਜਿਹਦੇ ਮਨ ਵਿੱਚ ਇਹ ਵਿਚਾਰ ਬਣੀ ਸੀ ਕਿ ਸਤਸੰਗਤ ਕਰਨਾ ਵਿਹਲੜਾਂ ਦਾ ਕੰਮ ਹੈ, ਜਿਨ੍ਹਾਂ ਨੂੰ ਘਰ ਵਿੱਚ ਕੋਈ ਕੰਮ ਕਾਰ ਨਹੀਂ ਹੁੰਦਾ ਉਹ ਗੁਰਦੁਆਰੇ ਚਲੇ ਜਾਂਦੇ ਨੇ, ਧਰਮ ਮੰਦਰਾਂ ਵਿੱਚ ਚਲੇ ਜਾਂਦੇ ਨੇ, ਸਤਸੰਗਤ ਕਰਨਾ ਤੇ ਵਿਹਲੜਾਂ ਦਾ ਕੰਮ ਹੈ। ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਰਤਾਰਪੁਰ ਵਿਖੇ ਇਹ ਸਿੱਖ ਆਇਆ, ਸਤਿਗੁਰ ਨੂੰ ਪਤਾ ਲੱਗਿਆ ਕਿ ਇਹਦੀ ਜਿਹੜੀ ਸੋਚ ਹੈ ਇਸ ਤਰ੍ਹਾਂ ਦੀ ਬਣੀ ਹੋਈ ਹੈ। ਗੁਰੂ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ, ਬੁਲਾ ਕੇ ਉਸ ਸਿੱਖ ਨੂੰ ਪੁੱਛਿਆ ਕਿ ਭਾਈ ਸਿੱਖਾ, ਤੈਨੂੰ ਸਤਸੰਗੀ ਕਿਹੋ ਜਿਹੇ ਲੱਗਦੇ ਨੇ? ਉਹਨੇ ਸੱਚੋ ਸੱਚ ਬਿਆਨ ਕਰ ਦਿੱਤਾ, ਕਹਿੰਦਾ ਮੈਨੂੰ ਸਤਸੰਗੀ ਅਵਾਰਾ ਪਸ਼ੂਆਂ ਵਰਗੇ ਦਿਖਾਈ ਦਿੰਦੇ, ਅਵਾਰਾ ਪਸ਼ੂਆਂ ਵਰਗੇ, ਜਿਹੜੇ ਲੋਕਾਂ ਦੀਆਂ ਫਸਲਾਂ ਉਜਾੜਦੇ ਨੇ ਅਵਾਰਾ ਪਸ਼ੂ, ਹੂਬ ਹੂ ਸਤਸੰਗਤ ਕਰਨ ਵਾਲੇ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦੇ ਨੇ ਜਿਨ੍ਹਾਂ ਨੂੰ ਘਰ ਕੋਈ ਕੰਮ ਕਾਰ ਨਹੀਂ ਹੁੰਦਾ, ਉਹ ਗੁਰਦੁਆਰੇ ਚਲੇ ਜਾਂਦੇ ਨੇ, ਧਰਮ ਮੰਦਰਾਂ ਵਿੱਚ ਚਲੇ ਜਾਂਦੇ ਨੇ, ਇਹ ਵਿਹਲੜਾਂ ਦਾ ਕੰਮ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਰਨਾ ਕਰਕੇ ਉਸ ਮਨੁੱਖ ਨੂੰ ਕਿਹਾ ਕਿ 2-4 ਦਿਨ ਤੂੰ ਇੱਥੇ ਰੁਕ ਕਰਤਾਰਪੁਰ ਸਾਹਿਬ। 2-4 ਦਿਨ ਦੀ ਸੰਗਤ ਕੀਤੀ, ਸੰਗਤ ਕਰਦਿਆਂ ਕਰਦਿਆਂ ਪਤਾ ਲੱਗਿਆ ਕਿ ਕਿਹੜਾ ਕੰਮ ਕਰਨ ਵਾਲਾ ਹੈ, ਕਿਹੜਾ ਕੰਮ ਛੱਡਣ ਵਾਲਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉਸ ਸਿੱਖ ਨੂੰ ਕੋਲ ਬੁਲਾ ਕੇ ਪੁੱਛਿਆ ਕਿ ਭਾਈ ਤੈਨੂੰ ਹੁਣ ਸਤਸੰਗੀ ਕਿਹੋ ਜਿਹੇ ਲੱਗਦੇ ਨੇ? ਜਿਹੜਾ ਕਹਿੰਦਾ ਸੀ ਅਵਾਰਾ ਪਸ਼ੂਆਂ ਵਰਗੇ ਲੱਗਦੇ ਨੇ, ਉਹ ਕਹਿੰਦਾ ਕਿ ਮੈਨੂੰ ਸਤਸੰਗੀ ਪੰਚਾਂ ਵਰਗੇ ਲਿਖਾਈ ਦਿੰਦੇ, ਪੰਚਾਂ ਵਰਗੇ, ਜਿਹੜੇ ਪਿੰਡ ਦੇ ਪੰਚ ਹੁੰਦੇ ਨੇ, ਸਰਪੰਚ ਹੁੰਦੇ ਨੇ, ਉਹ ਸੱਚ ਤੇ ਝੂਠ ਦਾ ਨਿਰਣਾ ਕਰਦੇ ਨੇ, ਸਹੀ ਤੇ ਗਲਤ ਦਾ ਨਿਰਣਾ ਕਰਦੇ ਨੇ। ਸਤਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਕਿਹੜਾ ਕੰਮ ਕਰਨਾ ਹੈ, ਕਿਹੜਾ ਕੰਮ ਛੱਡਣਾ ਹੈ। ਸਤਸੰਗਤ ਵਿੱਚ ਆ ਕੇ ਇਹ ਸਮਝ ਮਿਲਦੀ ਹੈ ਕਿ ਭਈ ਪ੍ਰਾਪਤ ਮਾਨਕ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀ ਆ। ਸਤਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਹ ਮਨੁੱਖ ਕਹਿੰਦਾ ਕਿ ਮੈਨੂੰ ਸਤਸੰਗੀ ਜਿਹੜੇ ਨੇ ਪੰਚਾਂ ਵਰਗੇ ਦਿਖਾਈ ਦਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਰਨਾ ਕਰਕੇ ਉਸ ਗੁਰਸਿੱਖ ਨੂੰ ਥੋੜ੍ਹੇ ਦਿਨ ਹੋਰ ਰੋਕ ਲਿਆ। ਹਫ਼ਤੇ ਕੁ ਦੀ ਸੰਗਤ ਤੋਂ ਬਾਅਦ ਫਿਰ ਉਸ ਸਿੱਖ ਨੂੰ ਪੁੱਛਿਆ ਕਿ ਭਾਈ ਤੈਨੂੰ ਹੁਣ ਸਤਸੰਗੀ ਕਿਹੋ ਜਿਹੇ ਲੱਗਦੇ ਨੇ? ਉਸ ਮਨੁੱਖ ਨੇ ਸਤਸੰਗੀਆਂ ਨੂੰ ਨੇੜੇ ਹੋ ਕੇ ਤੱਕਿਆ, ਕਹਿੰਦਾ ਕਿ ਮੈਨੂੰ ਸਤਸੰਗੀ ਦੇਵਤਿਆਂ ਵਰਗੇ ਦਿਖਾਈ ਦਿੰਦੇ ਨੇ, ਦੇਵਤਿਆਂ ਵਰਗੇ, ਇਹ ਧਰਮ ਦੀ ਕਿਰਤ ਕਰਦੇ ਨੇ, ਹਲ ਵਾਹੁੰਦੇ ਨੇ, ਖੇਤੀਬਾੜੀ ਕਰਦੇ ਨੇ, ਕੋਈ ਹੱਟੀ ਦਾ ਕੰਮ ਕਰਦਾ ਹੈ, ਤੇ ਜਿਹੜੀ ਮਿਹਨਤ ਕਰਕੇ ਕਮਾਈ ਕੀਤੀ ਹੈ ਉਹ ਗੁਰੂ ਕੇ ਲੰਗਰ ਵਿੱਚ ਆ ਕੇ ਵੰਡ ਕੇ ਛਕਦੇ ਨੇ, ਗੁਰੂ ਕੇ ਲੰਗਰ ਦੇ ਵਿੱਚ ਆ ਕੇ ਵੰਡ ਕੇ ਛਕਦੇ ਨੇ, ਧਰਮ ਦੀ ਕਿਰਤ ਕਰਦੇ ਨੇ, ਸਵੇਰੇ ਸ਼ਾਮ ਆਪਣਾ ਜੀਵਨ ਸਫਲ ਕਰਨ ਵਾਸਤੇ ਸਤਸੰਗਤ ਵਿੱਚ, ਧਰਮਸ਼ਾਲਾ ਵਿੱਚ, ਗੁਰਦੁਆਰੇ ਆ ਜਾਂਦੇ ਨੇ। ਮੈਨੂੰ ਸਤਸੰਗੀ ਦੇਵਤਿਆਂ ਵਰਗੇ ਦਿਖਾਈ ਦਿੰਦੇ ਨੇ। ਇਹ ਤੇ ਦੇਵਤਿਆਂ ਦਾ ਕੰਮ ਹੁੰਦਾ ਹੈ ਕਿਸੇ ਦਾ ਭਲਾ ਕਰਨਾ, ਗਰੀਬ ਦੀ ਬਾਂਹ ਫੜਨੀ, ਇਹ ਤੇ ਦੇਵਤਿਆਂ ਵਰਗੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਈ ਸਿੱਖਾ ਥੋੜ੍ਹੇ ਦਿਨ ਹੋਰ ਰੁਕ ਜਾ। ਕਰਤਾਰਪੁਰ ਸਾਹਿਬ ਦੀ ਇਹ ਘਟਨਾ। ਮਹੀਨੇ ਕੁ ਦੀ ਸੰਗਤ ਤੋਂ ਬਾਅਦ ਜਿਹੜਾ ਪ੍ਰਾਣੀ ਪਹਿਲਾਂ ਕਹਿੰਦਾ ਸੀ ਕਿ ਮੈਨੂੰ ਸਤਸੰਗੀ ਅਵਾਰਾ ਪਸ਼ੂਆਂ ਵਰਗੇ ਦਿਖਾਈ ਦਿੰਦੇ ਨੇ, ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ, ਬਾਣੀ ਦੀ ਸੰਗਤ ਕਰਕੇ ਉਹੀ ਪੁਰਖ ਕਹਿੰਦਾ ਹੈ ਮੈਨੂੰ ਸਤਸੰਗੀ ਪ੍ਰਭੂ ਦਾ ਰੂਪ ਦਿਖਾਈ ਦਿੰਦੇ ਨੇ। ਕਬੀਰ ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਸਤਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਕੀ ਸਮਝ ਆਉਂਦੀ ਹੈ। ਅੱਜ ਦਾ ਮੁਬਾਰਕ ਵਚਨ ਸਾਨੂੰ ਸਮਝਾ ਰਿਹਾ ਕਿ ਅਸਲੀ ਜੀਵਨ ਦੀ ਸਮਝ ਆਉਂਦੀ ਹੈ। ਅਸਲੀ ਜੀਵਨ ਕੀ ਹੈ? ਜਿਹੜਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ ਉਹ ਅਸਲੀ ਜੀਵਨ ਨਹੀਂ ਹੈ। ਵਿਕਾਰਾਂ ਵਿੱਚ ਪੈ ਕੇ, ਕਾਮ ਕ੍ਰੋਧ ਵਿੱਚ ਪੈ ਕੇ, ਨਸ਼ਿਆਂ ਵਿੱਚ ਪੈ ਕੇ, ਵਿਭਚਾਰ ਵਿੱਚ ਪੈ ਕੇ, ਇਹ ਜੀਵਨ ਅਸਲੀ ਜੀਵਨ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਇਹ ਜੀਵਨ ਕਿਹੋ ਜਿਹਾ? ਸਤਿਗੁਰੂ ਜੀ ਸਮਝਾਉਂਦੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਸਿਮਰਨ ਤੋਂ ਬਗੈਰ, ਸੰਗਤ ਤੋਂ ਬਗੈਰ ਜਿਹੜਾ ਜੀਵਨ ਬਲਣਾ ਹੈ, ਜੀਵਨ ਗੁਜ਼ਰਨਾ ਹੈ, ਇਹ ਸੱਪ ਦੀ ਨਿਆਈ। ਸੱਪ ਕੀ ਕਰਦਾ ਹੈ ਜੀ? ਸੱਪ ਖਾਂਦਾ ਹੈ, ਪੀਂਦਾ ਹੈ, ਖਾਂਦਿਆਂ ਪੀਂਦਿਆਂ ਉਹਦੇ ਅੰਦਰ ਜ਼ਹਿਰ ਵੱਧ ਜਾਂਦੀ। ਜ਼ਹਿਰ ਜਦੋਂ ਜ਼ਹਿਰ ਵੱਧ ਜਾਂਦੀ ਹੈ ਉਹ ਡੰਗ ਮਾਰਦਾ ਹੈ। ਡੰਗ ਮਾਰ ਕੇ ਕਿਸੇ ਮਨੁੱਖ ਨੂੰ, ਕਿਸੇ ਪਸ਼ੂ ਨੂੰ ਮਾਰ ਦਿੰਦਾ ਹੈ। ਸਾਧ ਸੰਗਤ ਜੀ, ਜਦੋਂ ਸੱਪ ਦੇ ਅੰਦਰ ਜ਼ਹਿਰ ਵੱਧਦੀ ਹੈ ਉਹ ਡੰਗ ਮਾਰਦਾ ਹੈ। ਹੋ ਸਕਦਾ ਹੈ ਕਿ ਸੱਪ ਦਾ ਡੰਗਿਆ ਇੱਕ ਮਨੁੱਖ ਮਰੇ, ਜਿਹਦੇ ਅੰਦਰ ਪ੍ਰਭੂ ਦਾ ਸਿਮਰ ਨਹੀਂ, ਜਿਹਦੇ ਅੰਦਰ ਸਤਸੰਗਤ ਦਾ ਪਿਆਰ ਨਹੀਂ। ਜਦੋਂ ਉਹ ਇਨਸਾਨੀਅਤ ਤੋਂ ਗਿਰ ਜਾਂਦਾ ਹੈ, ਜਦੋਂ ਉਹ ਡੰਗ ਮਾਰਦਾ ਹੈ ਨਾ, ਫਿਰ ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ, ਸ਼ਹਿਰਾਂ ਦੇ ਸ਼ਹਿਰ ਗਰਕ ਕਰ ਦਿੰਦਾ। ਸਾਡੇ ਸਾਹਮਣੇ ਮਿਸਾਲਾਂ ਨੇ ਕਿ ਹੀਰੋਸ਼ੀਮਾ ਤੇ ਨਾਗਾਸਾਕੀ, ਜਪਾਨ ਦੇ ਦੋ ਵੱਡੇ ਸ਼ਹਿਰ, ਜਦੋਂ ਮਨੁੱਖ ਦੇ ਅੰਦਰ ਜ਼ਹਿਰ ਵਧੀ ਤੇ ਜ਼ਹਿਰ ਵਧਣ ਕਰਕੇ ਜਦੋਂ ਡੰਗ ਮਾਰਿਆ, ਪਰਮਾਣੂ ਬੰਬ ਸੁੱਟਿਆ, ਇਹ ਸ਼ਹਿਰਾਂ ਦੇ ਸ਼ਹਿਰ ਗਰਕ ਕਰ ਦਿੱਤੇ। ਇਹ ਅੰਦਰ ਵਧੀ ਹੋਈ ਜ਼ਹਿਰ, ਜਿਹੜਾ ਇੱਕ ਸਿੱਖ ਨੂੰ ਦੂਸਰਾ ਸਿੱਖ ਚੰਗਾ ਨਹੀਂ ਲੱਗ ਰਿਹਾ, ਇੱਕ ਮਨੁੱਖ ਨੂੰ ਦੂਜਾ ਮਨੁੱਖ ਚੰਗਾ ਨਹੀਂ ਲੱਗ ਰਿਹਾ, ਇੱਕ ਦੇਸ਼ ਨੂੰ ਦੂਜਾ ਮਨੁੱਖ ਦੂਜਾ ਦੇਸ਼ ਚੰਗਾ ਨਹੀਂ ਲੱਗ ਰਿਹਾ, ਇਹ ਅੰਦਰ ਵਧੀ ਹੋਈ ਜ਼ਹਿਰ। ਜਦੋਂ ਬਾਣੀ ਪੜਾਂਗੇ, ਸਤ ਸੰਗਤ ਕਰਾਂਗੇ, ਫਿਰ ਪਤਾ ਲੱਗੇਗਾ ਕਿ ਕੋਈ ਬੇਗਾਨਾ ਨਹੀਂ ਹੈ, ਕੋਈ ਦੁਸ਼ਮਣ ਨਹੀਂ ਹੈ, ਸਾਰੇ ਆਪਣੇ ਭਰਾ ਭਰਾ ਨੇ। ਇਹ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਣਗੇ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਤ ਸੰਗਤ ਦਾ ਅੱਜ ਸਬਜੈਕਟ ਹੈ ਜੋ ਸਤਿਗੁਰੂ ਜੀ ਨੇ ਬਾਣੀ ਵਿੱਚ ਵਿਸ਼ਾ ਬਖਸ਼ਿਆ ਹੈ, ਜੀਵਨ ਮਿਲਦਾ। ਕਿਹੜਾ ਜੀਵਨ ਮਿਲਦਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੋਲ ਕੇ ਬਿਆਨ ਕੀਤਾ, ਸਤ ਸੰਗਤ ਵਿੱਚ ਆਉਣ ਦਾ ਲਾਭ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਦੱਸਦੇ ਨੇ ਕਿ ਕਰ ਕਿਰਪਾ, ਪਰਮਾਤਮਾ ਨੇ ਕਿਰਪਾ ਕੀਤੀ, ਦੀਓ ਮੋਹੇ ਨਾਮਾ, ਮੇਰੀ ਝੋਲੀ ਨਾਮ ਦੀ ਦਾਤ ਪਾ ਦਿੱਤੀ, ਨਾਮ ਦੀ ਦਾਤ। ਇਹਦੇ ਨਾਲ ਹੋਇਆ ਕਿ ਬੰਧਨ ਤੇ ਛੁਟਕਾਏ, ਜਿੰਨੇ ਬੰਧਨ ਸਨ, ਕਾਮ ਦੇ, ਕ੍ਰੋਧ ਦੇ, ਲੋਭ ਦੇ, ਈਰਖਾ ਦੇ, ਨਿੰਦਿਆ ਦੇ, ਚੁਗਲੀ ਦੇ, ਇਹ ਸਾਰੇ ਬੰਧਨ ਛੁੱਟ ਗਏ। ਸ਼ਬਦ ਵੱਲ ਧਿਆਨ ਕਰਨਾ, ਕਰ ਕਿਰਪਾ ਦੀਓ ਮੋਹੇ ਨਾਮਾ, ਬੰਧਨ ਤੇ ਛੁਟਕਾਏ, ਮਨ ਤੇ ਵਿਸਰਿਓ ਸਗਲੋ ਧੰਦਾ, ਗੁਰ ਕੀ ਚਰਨੀ ਲਾਏ। ਜਦੋਂ ਗੁਰੂ ਦੀ ਚਰਨ ਆ ਕੇ ਲੱਗੇ, ਗੁਰੂ ਦੇ ਸ਼ਬਦ ਨਾਲ ਜੁੜੇ, ਮਨ ਤੋਂ ਸਾਰੇ ਧੰਦੇ ਜੰਜਾਲ ਖਤਮ ਹੋ ਗਏ, ਸੰਗਤ ਕਰਨਾ ਮਿਲਦਾ ਕੀ ਹੈ? ਅੱਗੇ ਸਤਿਗੁਰੂ ਜੀ ਦੱਸਦੇ ਨੇ, ਸਾਧ ਸੰਗ ਚਿੰਤ ਬਰਾਨੀ ਛਾਡੀ, ਭਾਈ ਸਤਸੰਗਤ ਕਰਨ ਦੇ ਨਾਲ ਚਿੰਤਾ ਮਿਟ ਜਾਂਦੀ ਹੈ, ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਜਦੋਂ ਸਤਸੰਗਤ ਵਿੱਚ ਆ ਕੇ ਪਰਮਾਤਮਾ ਦਾ ਜਸ ਕਰੀਦਾ ਹੈ, ਕਿੰਨੀਆਂ ਬਰਕਤਾਂ ਮਿਲਦੀਆਂ ਨੇ। ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸ਼ਾਂਤੀ ਮਿਲਦੀ ਹੈ, ਸਹਿਜ ਮਿਲਦਾ ਹੈ, ਆਨੰਦ ਮਿਲਦਾ ਹੈ। ਰਸਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨ ਨਾਲ ਕੀ ਬਰਕਤਾਂ ਮਿਲਦੀਆਂ ਨੇ? ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਅੱਗੇ ਕੀ ਮਿਲਦਾ ਹੈ ਜੀ? ਸਗਲੇ ਦੁੱਖ ਪਲਾਇਨ, ਜਿੰਨੇ ਦੁੱਖ ਨੇ ਸਾਰੇ ਵਿਦਾ ਹੋ ਜਾਂਦੇ, ਰੁਖਸਤ ਹੋ ਜਾਂਦੇ, ਚਲੇ ਜਾਂਦੇ। ਗੁਰੂ ਅਰਜਨ ਦੇਵ ਜੀ ਸਮਝਾ ਰਹੇ ਨੇ, ਸਾਧ ਸੰਗ ਚਿੰਤ ਬਰਾਨੀ ਛਾਡੀ। ਸਤਿਗੁਰੂ ਜੀ ਹੋਰ ਕੀ ਹੁੰਦਾ ਹੈ? ਅਹੰਗ ਬੁੱਧ ਮੋਹ ਮਨ ਬਾਸਨ ਦੇ ਕਰ ਗੜ੍ਹਾ ਗਾਡੀ। ਇਹ ਬਰਕਤ ਹੁੰਦੀ ਹੈ, ਨਾ ਕੋ ਮੇਰਾ ਦੁਸ਼ਮਣ ਰਹਿਆ ਸਤਸੰਗਤ ਕਰਨ ਨਾਲ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਅੱਗੇ ਕੀ ਮਿਲਦਾ ਹੈ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਤਸੰਗਤ ਦੀ ਬਰਕਤ, ਸਾਰੇ ਹੀ ਆਪਣੇ ਨੇ, ਕੋਈ ਬਗਾਨਾ ਨਹੀਂ, ਕੋਈ ਦੁਸ਼ਮਣ ਨਹੀਂ। ਅੱਗੇ ਸਤਿਗੁਰੂ ਜੀ ਸਮਝਾਉਂਦੇ ਨੇ, ਨਾ ਕੋ ਮੇਰਾ ਬੈਰੀ ਰਹਿਆ, ਨਾ ਹਮ ਕਿਸਕੇ ਬੈਰ ਆਈ, ਬ੍ਰਹਮ ਪਸਾਰ ਪਸਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਇਹ ਸੋਝੀ ਗੁਰੂ ਤੋਂ ਮਿਲਦੀ ਹੈ। ਤੋ ਸਾਧ ਸੰਗਤ ਜੀ, ਜਦੋਂ ਆਪਾਂ ਗੁਰੂ ਕੀ ਸੰਗਤ ਕਰਾਂਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਾਂਗੇ, ਤੇ ਅਸਲੀ ਜੀਵਨ ਮਿਲੇਗਾ। ਉਹ ਜੀਵਨ ਅੱਜ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ। ਆਓ ਸ਼ੁਰੂ ਤੋਂ, ਸ਼ਬਦ ਦੇ ਆਰੰਭ ਤੋਂ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਨਾ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਈ ਸੱਚ ਭੋਜਨ ਖਾਇਆ।
ਧਨਾਸਰੀ ਰਾਗ ਦੇ ਵਿੱਚ ਪੰਜਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਨੇ ਕਿ ਸਤਸੰਗਤ ਕਰਨ ਦੇ ਨਾਲ ਬਰਕਤ ਕੀ ਮਿਲੇਗੀ। ਤ੍ਰਿਪਤ ਭਈ, ਅਸੀਂ ਰੱਜ ਜਾਵਾਂਗੇ, ਤ੍ਰਿਪਤ ਹੋ ਜਾਵਾਂਗੇ। ਜਿੰਨੇ ਮਾਇਕ ਪਦਾਰਥ ਨੇ, ਧਨ ਦੌਲਤ ਹੈ, ਇਹਨੂੰ ਇਕੱਠਾ ਕੀਤਿਆਂ ਤ੍ਰਿਪਤੀ ਨਹੀਂ ਜੇ ਹੁੰਦੀ। ਗੁਰੂ ਨਾਨਕ ਸਾਹਿਬ ਜੀ ਸਾਡੀ ਅਗਵਾਈ ਕਰਦੇ ਨੇ, ਰੋਜ਼ਾਨਾ ਸਮਝਾਉਂਦੇ ਨੇ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਹਿੰਦੇ ਤ੍ਰਿਸ਼ਨਾ ਦੇ ਅਧੀਨ ਰਿਹਾ ਸਾਡੀ ਭੁੱਖ ਨਹੀਂ ਮਿਟ ਸਕਦੀ। ਮੈਂ ਸਾਰੀ ਧਰਤੀ ਦਾ ਮਾਲਕ ਵੀ ਬਣ ਜਾਵਾਂ, ਸਾਰੀਆਂ ਪੁਰੀਆਂ ਦਾ ਮਾਲਕ ਵੀ ਬਣ ਜਾਵਾਂ, ਪਰ ਅੰਦਰ ਦੀ ਭੁੱਖ ਤ੍ਰਿਸ਼ਨਾ ਨਹੀਂ ਮਿਟੇਗੀ। ਪਾਤਸ਼ਾਹ ਕਿਵੇਂ ਮਿਟੇਗੀ? ਸਤਿਗੁਰੂ ਜੀ ਸਮਝਾ ਰਹੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਉਦੋਂ ਅਸੀਂ ਤ੍ਰਿਪਤ ਹੋਵਾਂਗੇ, ਉਦੋਂ ਅਸੀਂ ਰੱਜ ਜਾਵਾਂਗੇ, ਜਦੋਂ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗਾਂਗੇ। ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਪਹਿਲਾ ਨਾਮ ਬੂੜਾ ਜੀ ਹੈ, गुरु नानक साहब जी जदों कथू नंगल दे विखे पहुंचे, थोड़े दिनों तक बाबा बुढ़ा जी का जन्म दिहाड़ा भी संगत जी मनाया जा रहा है। जदों कथू नंगल विखे पहुंचे, बुढ़ा जी ने गुरु नानक साहब जी को प्रशादा भेटा किया। सतगुरु जी ने प्रशादा छक लिया। बूढ़ा जी नूं कहन लगे कि बेटा अपनी थाली चुक लै, असी तृप्त हो गए हाँ, असी रज गए हाँ। एक मासूम बच्चा गुरु नानक साहब जी नूं बेनती करता है कि पातशाह शरीर की भुख मिटदी है खाना खाण नाल, असी दिन विच तीन तीन वार प्रशादा छकदे हाँ, शरीर नूं भुख लगती है असी खाना खांदे हाँ। सवाल की करदा मासूम बच्चा, कहिंदा है कि पातशाह शरीर की भुख मिटदी है खाना खाण नाल, आत्मा की भुख किवें मिटदी है, मन किवें रजदा है। गुरु नानक साहब कहिंदे बेटा तेरी उम्र ते बच्चियां वाली गल्लां तू बुढ़ियां वालियां करदा है, माफ करना असी अस्सी अस्सी साल दे हो जाने हाँ, सानू इस गल की समझ नहीं आती कि आखां जीवां विसरे मर जाऊं। आई समझ जी? कईयां वीरां दी उम्र अस्सी अस्सी साल दी हो गई, ऐ गल दी हाली तक समझ नहीं आई कि आखां जीवां विसरे मर जाऊं, आखण औखा साचा नाऊं, साचे नाम की लागे भूख, उत भूखे खाए चलिए दुख। मुबारक बचन है त्रिपत भई रज गए। पदार्थां नाल नहीं रजांगे, भावें कोई करोड़ां पति है, अरबां पति है, खरबां पति है, वह नहीं रजेगा, उहदी तृष्णा खत्म नहीं होवेगी, वधदी जावेगी वधदी। गुरु ग्रंथ साहब जी ने सानू समझाया है कि सहस खटै लख कौ उठ धावे, तृप्त न आवै माया पाछे पावै। जिहदे कोल हजार, सहस का अर्थ है हजार, वह लखां चाहुंदा है, लखां वाला करोड़ां चाहुंदा है, करोड़ां वाला अरबां चाहुंदा है, अरबां वाला खरब चाहुंदा है, नहीं रजदा। सहस खटे लख कौ उठ धावे, तृप्त न आवे माया पाशा पावे। अनक भोग बिख्या के करे नह तृप्तावे, खप खप मरे। ते रजदा किवें है? सतगुरु जी कहिंदे संतोख नाल, बिना संतोख नहीं को रजै। अज भी सतगुरु जी समझा रहे ने, जदों संगत करांगे समझ आवेगी तृप्त भई, मन तृप्त हो जाएगा रज जाएगा। किहदे नाल? सच भोजन खाया, परमात्मा का सिमरन करन नाल, सच्चा भोजन खाण नाल। यह सिख्या गुरु अमरदास जी सानू रोजाना देंदे ने कि साच नाम आधार मेरा जिन भुखां सब गवाइया, कर शांत सुख मन आए वसिया, जिन इच्छा सब पुजाइया। जदों सच्चे नाम नू अपना आधार बना लवांगे असी रज जावांगे। तो सतगुरु जी पहली पंक्ति विच ये गल समझा रहे हैं,
मन तन रसना नाम ते आया।
किवें जपना? विखावे के तौर पर नहीं जपना कि लोकी मेरी खुशामद करनगे, लोकी कहणगे वाह वाह बड़ा सिमरन करता है, बड़ी बंदगी करता है, मैं ताडे तो दोनों हाथ जोड़ के माफी मंग लवां। मैं अक्सर देखता हाँ जदों संगतां सचखंड श्री हरिमंदर साहब मत्था टेकन जांदियां ने, लाइन विच लगियां हुंदियां ने, ਹੱਥਾਂ ਵਿੱਚ ਗੁਟਕਾ ਸਾਹਿਬ, ਹੱਥਾਂ ਵਿੱਚ ਮੋਬਾਈਲ ਖੋਲ੍ਹੇ ਹੋਏ ਕਿ ਲੋਕ ਸਾਡੇ ਵੱਲ ਵੇਖਣਗੇ ਅਤੇ ਕਹਿਣਗੇ ਬੜਾ ਸਿਮਰਨ ਕਰਨ ਵਾਲਾ, ਬੜਾ ਬੰਦਗੀ ਕਰਨ ਵਾਲਾ ਵਿਖਾਵਾ। ਇੱਕ ਹੋਰ ਮਾਫ਼ੀ ਮੰਗ ਲਵਾਂ, ਗੁਰੂ ਘਰ ਦੇ ਰਾਗੀ ਸਿੰਘਾਂ ਦੇ ਪਿੱਛੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠਣ ਵਾਲਿਆਂ ਦੀ ਬੜੀ ਲੰਬੀ ਲਾਈਨ ਲੱਗੀ ਰਹਿੰਦੀ, ਸੇਵਾਦਾਰਾਂ ਨੂੰ ਵੀ ਪਰੇਸ਼ਾਨ ਕਰਦੇ ਕਿ ਸਾਨੂੰ ਬੈਠਣ ਦਾ ਮੌਕਾ ਦਿਓ। ਮਤਲਬ ਕੀ ਹੈ, ਮਗਰ ਭਾਵਨਾ ਕੀ ਹੈ ਕਿ ਟੀਵੀ 'ਤੇ ਲੋਕ ਸਾਨੂੰ ਵੇਖਣਗੇ ਕਿ ਇਹ ਰੋਜ਼ਾਨਾ ਨਾਗਾ ਨਹੀਂ ਪਾਉਂਦਾ ਹਰਿਮੰਦਰ ਸਾਹਿਬ ਤੋਂ। ਅੱਜ ਦਾ ਮੁਬਾਰਕ ਵਚਨ ਕੀ ਸਾਨੂੰ ਸਮਝਾ ਰਿਹਾ ਹੈ ਕਿ ਮਨ ਤਨ ਰਸਨਾ ਨਾਮ ਧਿਆਇਆ। ਜਿਹੜੇ ਮਨ ਕਰਕੇ, ਜਿਹੜੇ ਤਨ ਕਰਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹ ਵਿਖਾਵਾ ਨਹੀਂ ਕਰਦੇ, ਉਹ ਤੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਵੀ ਬਾਣੀ ਸੁਣ ਲੈਣਗੇ, ਕੋਨੇ ਵਿੱਚ ਬੈਠ ਕੇ ਵੀ ਵਿਖਾਵਾ ਨਹੀਂ ਕਰਦੇ। ਜਿਹੜੇ ਵਿਖਾਵਾ ਕਰਦੇ ਨੇ ਨਾ, ਭਗਤ ਕਬੀਰ ਜੀ ਨੇ ਉਹਨਾਂ ਨੂੰ ਸਮਝਾਇਆ, ਕਹਿੰਦੇ ਵਿਖਾਵਾ ਨਾ ਕਰੋ। ਭਗਤ ਕਬੀਰ ਜੀ ਮਹਾਂਪੁਰਖ ਦੀ ਪਾਵਨ ਰਚਨਾ, ਕਹਿੰਦੇ ਮੈਂ ਮਾਇਆ ਦਾ ਨੱਕ ਕੱਟ ਦਿੱਤਾ, ਮੈਂ ਮਾਇਆ ਦੇ ਕੰਨ ਕੱਟ ਦਿੱਤੇ। ਮਸਕੀਨ ਜੀ ਇਸ ਜਗ੍ਹਾ ਤੋਂ ਅਕਸਰ ਇਹ ਗੱਲ ਕਿਹਾ ਕਰਦੇ ਸਨ, ਕਹਿੰਦੇ ਕਿ ਤੁਸੀਂ ਮਾਇਆ ਦੀ ਗਰਦਨ ਕੱਟਣੀ ਸੀ, ਭੋਗ ਪਾ ਦੇਣਾ ਸੀ, ਕਹਾਣੀ ਖਤਮ ਹੋ ਜਾਂਦੀ। ਮਸਕੀਨ ਜੀ ਸਮਝਾਉਂਦੇ, ਕਹਿੰਦੇ ਜਿਹੜਾ ਮਾਇਆਧਾਰੀ ਮਨੁੱਖ ਹੈ ਨਾ, ਉਹ ਜਿਹੜਾ ਵੀ ਕੰਮ ਕਰਦਾ ਹੈ ਨੱਕ ਰੱਖਣ ਵਾਸਤੇ ਕਰਦਾ, ਅਤੇ ਜੇਕਰ ਨੱਕ ਰੱਖਣ ਵਾਸਤੇ ਕੰਮ ਕੀਤਾ ਹੈ ਫਿਰ ਕੰਨਾਂ ਦੇ ਨਾਲ ਸ਼ੋਭਾ ਸੋਨੀ ਚਾਹੁੰਦਾ ਹੈ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਲੋਕ ਮੇਰੀ ਵਡਿਆਈ ਕਰਦੇ ਨੇ ਕਿ ਨਹੀਂ ਕਰਦੇ। ਨਾਕੋ ਕਾਟੀ ਕਾਨੋ ਕਾਟੀ, ਕਾਟ ਕੂਟ ਕੈ ਡਾਰੀ, ਕਹਿ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਜਿਹੜੇ ਪਰਮਾਤਮਾ ਦੇ ਪਿਆਰੇ ਨੇ ਨੱਕ ਰੱਖਣ ਵਾਸਤੇ ਕੰਮ ਨਹੀਂ ਕਰਦੇ, ਕੰਨਾਂ ਨਾਲ ਆਪਣੀ ਸ਼ੋਭਾ ਨਹੀਂ ਸੁਣਦੇ, ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੇ ਨੇ ਕਿ ਜੀਵਨ ਕਿਵੇਂ ਸਫਲ ਹੋਵੇ, ਉਹ ਮਨ ਤੋਂ ਧੁਰ ਅੰਦਰ ਤੋਂ ਤਨ ਕਰਕੇ ਵੀ ਮਨ ਕਰਕੇ ਵੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ। ਅਤੇ ਰਸਨਾ ਜਿਹੜੀ ਹੈ ਨਾ, ਜਦੋਂ ਪਰਮਾਤਮਾ ਦਾ ਨਾਮ ਜਪੇਗੀ ਇਹ ਪਵਿੱਤਰ ਹੋ ਜਾਵੇਗੀ, ਸੁੱਚੀ ਹੋ ਜਾਵੇਗੀ। ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਇਹ ਪਵਿੱਤਰ ਹੋਵੇਗੀ। ਤੋ ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਨਾਮ ਧਿਆਉਂਦੇ ਹਨ।
ਜੀਵਨ ਹਰ ਜੀਵਨ,
ਅਸਲੀ ਜੀਵਨ, ਅਸਲੀ ਜ਼ਿੰਦਗੀ ਕੀ ਹੈ?
ਜੀਵਨ ਹਰ ਜਪ ਸਾਧ ਸੰਗ,
ਸਾਧ ਸੰਗਤ ਵਿੱਚ ਆ ਕੇ ਜਿਹੜੀ ਸਾਨੂੰ ਸੋਝੀ ਮਿਲ ਜਾਂਦੀ ਹੈ ਨਾ ਕਿ ਭਾਈ ਕਿਹੜੇ ਕੰਮ ਕਰਨ ਵਾਸਤੇ ਆਏ ਹਾਂ, ਸਾਡੇ ਵਿੱਚ ਅਤੇ ਪਸ਼ੂਆਂ ਵਿੱਚ ਕੀ ਫਰਕ ਹੈ? ਜੇ ਪਸ਼ੂਆਂ ਨੇ ਖਾ ਲਿਆ, ਮਨੁੱਖ ਨੇ ਖਾ ਲਿਆ, ਸਾਡੇ ਵਿੱਚ ਅਤੇ ਪਸ਼ੂਆਂ ਵਿੱਚ ਫਿਰ ਕੀ ਫਰਕ ਹੋਇਆ? ਜਿਹੋ ਜਿਹਾ ਪਸ਼ੂ ਜੀਵਨ ਬਤੀਤ ਕਰੀ ਜਾਂਦੇ ਨੇ ਉਹੋ ਜਿਹਾ ਅਸੀਂ ਕਰੀ ਜਾਂਦੇ ਹਾਂ, ਉਹਨਾਂ ਨਾਲੋਂ ਸਾਡੇ ਵਿੱਚ ਵਿਲੱਖਣਤਾ ਕੀ ਹੈ? ਅਸੀਂ ਕਿਹੜੇ ਕੰਮ ਕਰਨ ਵਾਸਤੇ ਆਏ ਹਾਂ? ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ ਕਿ ਜਿਹੜਾ ਸਾਡਾ ਮਨੋਰਥ ਹੈ ਜੀਵਨ ਦਾ, ਇਸ ਸੰਸਾਰ ਵਿੱਚ ਆਉਣ ਦਾ, ਉਹ ਕੀ ਹੈ? ਮਨੋਰਥ ਇਹ ਹੈ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹ ਲਾਹਾ ਜੇ। ਤੇ ਜਿਹੜੇ ਹਾਲੀ ਜਪਦੇ ਨਹੀਂ ਕਹਿੰਦੇ ਬਜ਼ੁਰਗ ਹੋ ਕੇ ਜਪ ਲਵਾਂਗੇ, ਸਤਿਗੁਰੂ ਜੀ ਸਮਝਾਉਂਦੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂ ਨੂੰ ਤੁਸੀਂ ਆਵਾਜ਼ ਮਾਰੋ, ਉਹ ਤੁਹਾਡੀ ਆਵਾਜ਼ 'ਤੇ ਰੁਕੇਗਾ ਨਹੀਂ। ਮਨੁੱਖ ਨੂੰ ਆਵਾਜ਼ ਮਾਰੋ, ਆਵਾਜ਼ ਸੁਣ ਕੇ ਰੁਕ ਜਾਵੇਗਾ। ਸ਼ਬਦ ਦੀ ਸਮਝ ਹੈ, ਪਸ਼ੂ ਨੂੰ ਨਹੀਂ ਸਮਝ। ਪਸ਼ੂਆ ਮਨੁੱਖ ਦੇਹ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਪਸ਼ੂਆ ਹਰਿਆਇਓ ਕਹਿਓ ਸੁਣਿਓ ਅਣ ਸੁਣਿਓ ਕਰੇ ਮਾਨਸ, ਜਨਮ ਉਪਦੇਸ਼ ਰਿਦੇ ਟੇਕ ਹੈ। ਭਾਈ ਸਾਹਿਬ ਜੀ ਕਹਿੰਦੇ ਪਸ਼ੂ ਨੂੰ ਖੇਤੀ ਦਿਖ ਪਵੇ ਨਾ, ਹਰਿਆ ਭਰਿਆ ਚਾਰਾ ਦਿਖ ਪਵੇ, ਉਹਨੂੰ ਰੋਕਿਆ ਜਾਵੇ ਕਿ ਪਸ਼ੂ ਤੂੰ ਨਾ ਜਾ ਇਸ ਪਾਸੇ, ਉਹ ਨਹੀਂ ਰੁਕਦਾ। ਪਰ ਮਨੁੱਖ ਨੂੰ ਕਿਹਾ ਜਾਵੇ ਕਿ ਭਾਈ ਆਹ ਕਰਮ ਤੇਰੇ ਲਈ ਮਾੜਾ ਨਾ ਕਰ, ਮਨੁੱਖ ਸਮਝ ਜਾਂਦਾ। ਫਰਕ ਕੀ ਹੈ? ਪਸ਼ੂਆ ਹਰਿਆਇਓ ਕਹਿਓ ਸੁਣਿਓ ਅਣ ਸੁਣਿਓ ਕਰੇ ਮਾਨਸ, ਜਨਮ ਉਪਦੇਸ਼ ਰਿਦੇ ਟੇਕ ਹੈ। ਪਸ਼ੂਆ ਸ਼ਬਦਹੀਣ ਜੇਬਾ ਨਾ ਬੋਲ ਸਕੇ, ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਪਸ਼ੂ ਆਪਾਂ ਵੇਖਦੇ ਹਾਂ ਜ਼ਬਾਨ 'ਤੇ ਉਹਨਾਂ ਨੂੰ ਵੀ ਲੱਗੀ ਹੈ, ਪਰ ਅਲਫਾਜ਼ ਨਹੀਂ, ਸ਼ਬਦ ਨਹੀਂ, ਬੋਲ ਨਹੀਂ ਸਕਦੇ। ਐ ਮਨੁੱਖ ਤੇਰੇ 'ਤੇ ਪਰਮਾਤਮਾ ਨੇ ਕਿੰਨੀ ਕਿਰਪਾ ਦਿੱਤੀ ਕਿ ਤੈਨੂੰ ਬੋਲਣ ਵਾਸਤੇ ਜ਼ਬਾਨ ਦਿੱਤੀ, ਸੁਣਨ ਵਾਸਤੇ ਕੰਨ ਦਿੱਤੇ, ਸੁੰਘਣ ਵਾਸਤੇ ਨਾਸਕਾ ਦਿੱਤੀ। ਇਹ ਸਾਰੀਆਂ ਪਰਮਾਤਮਾ ਦੀਆਂ ਦਾਤਾਂ ਤੇਰੇ ਝੋਲੀ ਵਿੱਚ ਪਾਈਆਂ, ਪਰ ਜੇਕਰ ਤੂੰ ਇਹਨਾਂ ਦਾਤਾਂ ਨੂੰ ਲੈ ਕੇ ਵੀ ਪਰਮਾਤਮਾ ਦਾ ਚਿੰਤਨ ਨਹੀਂ ਕਰਦਾ ਤੇ ਤੇਰੇ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੈ? ਕੀ ਫਰਕ ਹੈ? ਇਹ ਪਤਾ ਲੱਗਦਾ ਸੰਗਤ ਵਿੱਚੋਂ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਰੋਜ਼ਾਨਾ ਸਮਝਾਉਂਦੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਇਹ ਪਰਮਾਤਮਾ ਨੇ ਰਾਤਾਂ ਰੁੱਤਾਂ ਪਵਨ ਅਤੇ ਪਾਣੀ ਕਿਉਂ ਬਣਾਇਆ? ਕਿਹੜੇ ਵਾਸਤੇ ਬਣਾਇਆ? ਸਤਿਗੁਰੂ ਜੀ ਦੱਸਿਓ ਕਿਸ ਵਾਸਤੇ ਬਣਾਇਆ? ਸਤਿਗੁਰੂ ਜੀ ਸਮਝਾਉਂਦੇ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹਦੇ ਵਿੱਚ ਆਹ ਜਿਹੜੀ ਧਰਤੀ ਪਰਮਾਤਮਾ ਨੇ ਸਾਜੀ ਹੈ ਧਰਮ ਨੂੰ ਕਮਾਉਣ ਵਾਸਤੇ, ਚੰਗੇ ਕਰਮ ਕਰਨ ਵਾਸਤੇ। ਅਸੀਂ ਚੰਗੇ ਕਰਮ ਕਰਨ ਵਾਸਤੇ ਸੰਸਾਰ 'ਤੇ ਆਏ ਹਾਂ। ਇਸ ਗੱਲ ਦੀ ਸਮਝ ਮਿਲਦੀ ਹੈ ਸਤਸੰਗਤ ਤੋਂ।
ਰਹਾਓ
ਇਹ ਕੇਂਦਰੀ ਬੋਲ ਹੈ, ਰਹਾਓ ਵਾਲਾ ਬੋਲ ਹੈ।
ਅਨਕ ਪ੍ਰਕਾਰੀ ਬਸਤਰ ਉਡਾਏ।
ਜਿਹੜਾ ਬੰਦਗੀ ਕਰਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਉਹ ਅਨੇਕਾਂ ਪ੍ਰਕਾਰ ਦੇ ਬਸਤਰ ਕਿਹੜੇ ਪਹਿਣਦਾ? ਸਾਧ ਸੰਗਤ ਜੀ, ਜਿਹੜਾ ਸੰਸਾਰੀ ਮਨੁੱਖ ਹੈ ਨਾ, ਉਹ ਆਪਣੇ ਬਸਤਰਾਂ ਦੀ ਨਮਾਇਸ਼ ਲਾਉਂਦਾ। ਮੈਂ ਦੇਖਿਆ ਕਈ ਮਨੁੱਖ ਅਤੇ ਕਈ ਭੈਣਾਂ ਦਿਨ ਦੇ ਵਿੱਚ ਤਿੰਨ ਤਿੰਨ ਸੂਟ ਬਦਲਦੇ, ਤਿੰਨ ਤਿੰਨ ਸੂਟ, ਸਵੇਰੇ ਹੋਰ, ਦੁਪਹਿਰੇ ਹੋਰ, ਸ਼ਾਮੀ ਹੋਰ, ਕੱਪੜਿਆਂ ਦੀ ਨਮਾਇਸ਼, ਹੰਕਾਰ ਦੀ ਨਮਾਇਸ਼। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨਾ ਭਾਈ, ਇਹ ਨਮਾਇਸ਼ ਨਾ ਕਰੋ। ਜਿਹੜੇ ਇਹਨਾਂ ਕੱਪੜਿਆਂ ਦਾ ਮਾਣ ਕਰਦੇ ਨੇ, ਹੰਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਕਿ ਵਾਊ ਸੱਦੇ ਕੱਪੜੇ ਪਹਿਰੇ ਗਰਭ ਗਵਾਰ। ਬਰੀਕ ਬਰੀਕ ਕੱਪੜੇ ਪਾ ਕੇ ਆਪਣੇ ਸਰੀਰਕ ਅੰਗਾਂ ਦੀ ਨਮਾਇਸ਼ ਕਰਨੀ, ਹੋਵੇਗਾ ਕਿ ਨਾਨਕ ਨਾਲ ਨਾ ਚੱਲੇ ਜਲ ਵੱਲ ਹੋਏ ਛਾਰ। ਇਹਨਾਂ ਨੇ ਸੜ ਕੇ ਇੱਥੇ ਸਵਾਹ ਹੋ ਜਾਣਾ, ਇਹਨਾਂ ਕੱਪੜਿਆਂ ਨੇ ਨਾਲ ਨਹੀਂ ਜਾਣਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਇਹ ਕੱਪੜੇ ਨਾਲ ਨਹੀਂ ਜਾਣੇ। ਸੰਗਤ ਨੂੰ ਮੈਂ ਅਦਬ ਸਾਹਿਤ ਬੇਨਤੀ ਕਰਾਂ ਦੇਸ਼ ਵਿਦੇਸ਼ ਦੀ ਨੂੰ ਕਿ ਜਦੋਂ ਵੀ ਅਸੀਂ ਧਰਮ ਅਸਥਾਨ ਵਿੱਚ ਜਾਂਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਮੰਦਰ ਜਾਂਦੇ ਹਾਂ, ਗਿਰਜਾਘਰ ਵਿੱਚ ਜਾਂਦੇ ਹਾਂ, ਸਾਡੇ ਕੱਪੜੇ ਬੜੇ ਵਧੀਆ ਹੋਣੇ ਚਾਹੀਦੇ ਨੇ ਜਿਹੜੇ ਕਿਸੇ ਦੇ ਮਾੜਾ ਪ੍ਰਭਾਵ ਨਾ ਪਾਉਣ। ਪਰ ਜਦੋਂ ਅਸੀਂ ਅੱਜ ਧਰਮ ਅਸਥਾਨਾਂ 'ਤੇ ਲੋਕਾਂ ਨੂੰ ਦੇਖਦੇ ਹਾਂ ਤਾਂ ਆਪਣਾ ਮਨ ਹੀ ਸ਼ਰਮ ਨਾਲ ਝੁੱਕ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਕਿਹੜੇ ਕੱਪੜੇ ਪਹਿਨਣ ਦੀ ਹਦਾਇਤ ਕਰ ਰਹੇ ਨੇ, ਆਓ ਸਰਵਣ ਕਰੀਏ।
ਆਨ ਦਿਨ ਕੀਰਤਨ ਹਰ ਗੁਣ ਗਾਏ,
ਆਹ ਕੱਪੜੇ ਪਹਿਨਣੇ ਨੇ ਪਰਮਾਤਮਾ ਦਾ। ਹਰ ਦਿਨ, ਆਨ ਦਿਨ, ਹਰ ਰੋਜ਼ ਕੀਰਤਨ ਕਰਨਾ, ਪਰਮਾਤਮਾ ਦੀ ਸਿਫਤ ਸਲੋਤਾ ਕਰਨੀ, ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹਰ ਰੋਜ਼। ਜਦੋਂ ਇਹ ਕੀਰਤੀ ਕਰਾਂਗੇ, ਸਿਮਰਨ ਦਾ ਪਟੋਲਾ, ਸਿਮਰਨ ਦਾ ਕੱਪੜਾ ਪਹਿਨਾਂਗੇ, ਇਹ ਸਾਡੀ ਪੱਤ ਢੱਕ ਦੇਵੇਗਾ। ਪੱਤ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪੱਤ ਮੇਰੀ, ਇਹ ਸਾਡੀ ਇੱਜ਼ਤ ਬਚਾਵੇਗਾ। ਸਿਮਰਨ, ਜਿਹੜੇ ਸਰੀਰਕ ਤੌਰ 'ਤੇ ਕੱਪੜੇ ਪਹਿਨਦੇ ਨੇ, ਬਰੀਕ ਬਰੀਕ ਕੱਪੜੇ ਪਹਿਨ ਕੇ ਨਮਾਇਸ਼ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਵਰਜਦੇ ਨੇ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਹਸਤੀ ਰਥ ਆਸ ਅਸ ਵਾਰੀ।
ਹਸਤੀ ਕਹਿੰਦੇ ਨੇ ਹਾਥੀ ਨੂੰ, ਰਥ ਪੁਰਾਣੇ ਸਮੇਂ ਦੇ ਵਿੱਚ ਸਵਾਰੀ ਦਾ ਸਾਧਨ ਹੁੰਦਾ ਸੀ। ਅੱਗੇ ਬਚਨ ਆਇਆ ਅਸ, ਅਸ ਦਾ ਅਰਥ ਅਸ਼ਵ ਘੋੜਾ। ਅਸਵਾਰੀ ਲਈ ਪੁਰਾਣੇ ਸਮੇਂ ਦੇ ਵਿੱਚ ਘੋੜੇ ਵਰਤੇ ਜਾਂਦੇ ਸੀ, ਰੱਥ ਵਰਤੇ ਜਾਂਦੇ ਸੀ, ਹਾਥੀ ਵਰਤੇ ਜਾਂਦੇ ਸੀ। ਅੱਜ ਦੇ ਸਮੇਂ ਦੇ ਵਿੱਚ ਹਵਾਈ ਜਹਾਜ਼ ਵਰਤਦੇ ਹਾਂ, ਹੈਲੀਕਾਪਟਰ ਵਰਤਦੇ ਹਾਂ, ਗੱਡੀਆਂ ਵਰਤਦੇ ਹਾਂ। ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਕਿੰਨਾ ਚੀਜ਼ਾਂ ਦੀ ਸਵਾਰੀ ਕਰਨੀ ਚਾਹੀਦੀ ਹੈ ਜਿਹੜੀ ਸਾਡੀ ਇਸ ਲੋਕ ਦੇ ਵਿੱਚ ਵੀ ਇੱਜ਼ਤ ਰਹਿ ਜਾਵੇ ਅਤੇ ਪਰਲੋਕ ਵਿੱਚ ਵੀ ਇੱਜ਼ਤ ਰਹਿ ਜਾਵੇ। ਉਹ ਸਵਾਰੀ ਕਿਹੜੀ ਹੈ, ਆਓ ਸਰਵਣ ਕਰੀਏ।
ਹਰ ਕਾ ਮਾਰਗ ਹਿਰਦੈ ਨਿਹਾਰੀ,
ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਮਾਰਗ ਦੇਖਣਾ, ਵਾਹਿਗੁਰੂ ਜੀ ਦਾ ਰਸਤਾ ਵੇਖਣਾ ਕਿ ਪਰਮਾਤਮਾ ਦਾ ਕਿਹੜਾ ਰਸਤਾ, ਕਿਹੜਾ ਮਿਲਾਪ, ਕਿਵੇਂ ਪਰਮਾਤਮਾ ਨਾਲ ਅਸੀਂ ਮਿਲ ਸਕਦੇ ਹਾਂ, ਇਹ ਸੰਗਤ ਦੱਸੇਗੀ, ਇਹ ਗੁਰੂ ਕੀ ਬਾਣੀ ਦੱਸੇਗੀ। ਪਰ ਸੰਸਾਰ ਦੇ ਲੋਕ ਇਹ ਰਸਤਾ ਸਮਝਦੇ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਸਮਝਾ ਰਹੇ ਨੇ, ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ, ਇਹ ਪ੍ਰੇਮ ਦਾ ਰਸਤਾ ਸੰਸਾਰ ਦੇ ਲੋਕ ਨਹੀਂ ਸਮਝਦੇ, ਭੁੱਲੇ ਭਟਕੇ ਨੇ। ਜਿਨ੍ਹਾਂ ਨੂੰ ਇਹ ਮਾਰਗ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸ ਦਿੱਤਾ, ਉਹ ਫਿਰ ਕਿਸੇ ਨਾਲ ਵੈਰ ਨਹੀਂ ਕਰਨਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਛੋਟੀ ਉਮਰ ਸੀ, ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸੱਯਦ ਭੀਖਣ ਸ਼ਾਹ ਆਇਆ, ਦੋ ਕੁੱਜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੋਂ ਕੀਤੀਆਂ। ਮੁਸਲਮਾਨ ਵੀਰ ਮਨ ਵਿੱਚ ਸੋਚਿਆ ਕਿ ਜੇਕਰ ਖੱਬੀ ਕੁੱਜੀ 'ਤੇ ਹੱਥ ਰੱਖ ਦੇਣਗੇ ਮੈਂ ਸੋਚਾਂਗਾ ਇਹ ਹਿੰਦੂਆਂ ਦੇ ਗੁਰੂ ਨੇ, ਜੇ ਸੱਜੀ ਕੁੱਜੀ 'ਤੇ ਹੱਥ ਰੱਖ ਦੇਣਗੇ ਮੈਂ ਸੋਚਾਂਗਾ ਇਹ ਮੁਸਲਮਾਨਾਂ ਦੇ ਵਲੀ ਅੱਲਾ ਨੇ। ਜਦੋਂ ਦੋ ਕੁੱਜੀਆਂ ਅੱਗੇ ਕੀਤੀਆਂ, ਗੋਬਿੰਦ ਰਾਏ ਨੇ ਉਹਨਾਂ ਦੋਨਾਂ ਕੁੱਜੀਆਂ 'ਤੇ ਹੱਥ ਰੱਖ ਦਿੱਤੇ, ਭੀਖਣ ਸ਼ਾਹ ਸਜਦੇ ਵਿੱਚ ਆ ਗਿਆ, ਨਮਸਕਾਰ ਕੀਤੀ। ਉਹਨੂੰ ਇਹ ਸਮਝ ਆਈ ਕਿ ਇਹ ਉਹ ਮਹਾਨ ਪੁਰਖ ਪੈਦਾ ਹੋਏ ਨੇ ਜਿਨ੍ਹਾਂ ਦੀ ਨਿਗਾਹ ਵਿੱਚ ਹਿੰਦੂ ਵੀ ਸਮਾਨ, ਜਿਨ੍ਹਾਂ ਦੀ ਨਿਗਾਹ ਵਿੱਚ ਮੁਸਲਮਾਨ ਵੀ ਸਮਾਨ, ਜਿਹੜੇ ਇਹ ਸੰਦੇਸ਼ ਦਿੰਦੇ ਪਏ ਨੇ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਹੜੇ ਇਹ ਸੰਦੇਸ਼ ਦਿੰਦੇ ਪਏ ਨੇ ਕਿ ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ, ਕਉ ਜਤੀ ਅਨਮਾਨ, ਬੋ ਹਿੰਦੂ ਤੁਰਕ, ਕਉ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਤੋ ਪੰਥਾ ਪ੍ਰੇਮ ਨਾ ਜਾਣੀ, ਇਹ ਪ੍ਰੇਮ ਦਾ ਮਾਰਗ ਦੁਨੀਆ ਨਹੀਂ ਸਮਝਦੀ, ਨਫ਼ਰਤ ਨਾਲ ਭਰੀ ਹੋਈ ਹੈ, ਈਰਖਾ ਨਾਲ ਭਰੀ ਹੋਈ ਹੈ। ਔਰ ਇਹੋ ਜੇ ਪਾਪੀ ਮਨੁੱਖ, ਇਹੋ ਜੇ ਦੁਸ਼ਕਰਮੀ ਮਨੁੱਖ ਧਰਮ ਗ੍ਰੰਥਾਂ ਦਾ ਅਪਮਾਨ ਕਰਦੇ ਨੇ, ਧਰਮ ਗ੍ਰੰਥਾਂ ਦਾ, ਜਿਨ੍ਹਾਂ ਨੂੰ ਪ੍ਰੇਮ ਦਾ ਮਾਰਗ ਨਹੀਂ ਆਉਂਦਾ, ਜਿਨ੍ਹਾਂ ਧਰਮ ਗ੍ਰੰਥਾਂ ਨੇ ਮਨੁੱਖ ਨੂੰ ਸੇਧ ਦੇਣੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਜਿਹੜੇ ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਨੇ, ਜਿਨ੍ਹਾਂ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਕਿਤੇ ਲਿਖਿਆ ਹੈ ਕਿ ਮੇਰਾ ਉਪਦੇਸ਼ ਕੇਵਲ ਸਿੱਖਾਂ ਲਈ ਹੈ? ਨਹੀਂ ਭਾਈ, ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਸਮੁੱਚੀ ਮਾਨਵਤਾ ਲਈ। ਇੱਕ ਮੁਸਲਮਾਨ ਵੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਭਾਈ ਤੂੰ ਆਪਣੇ ਧਰਮ ਵਿੱਚ ਪੱਕਾ ਹੋ, ਨਫ਼ਰਤ ਨਹੀਂ ਸਿਖਾਈ, ਇਹ ਗੱਲ ਸਿਖਾਈ ਹੈ ਕਿ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਿਵੇਂ ਸੋ ਸਿਰ ਕੱਪ ਉਤਾਰ। ਨਫ਼ਰਤ ਨਹੀਂ ਸਿਖਾਉਂਦੇ, ਮੁਸਲਮਾਨ ਨੂੰ ਆਪਣੇ ਧਰਮ ਵਿੱਚ ਪੱਕਾ ਹੋਣ ਵਾਸਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ। ਇੱਕ ਹਿੰਦੂ ਵੀਰ ਨੂੰ ਆਪਣੇ ਧਰਮ ਵਿੱਚ ਪੱਕਾ ਹੋਣ ਵਾਸਤੇ ਕਹਿੰਦੇ, ਸਮਝਾਉਂਦੇ ਕਿ ਸੋ ਪੰਡਿਤ ਜੋ ਮਨ ਪ੍ਰਬੋਧੇ, ਰਾਮ ਨਾਮ ਆਤਮ ਮੈਂ ਸੋਧੇ, ਰਾਮ ਨਾਮ ਸਾਰ ਰਸ ਪੀਵੇ, ਉਸ ਪੰਡਿਤ ਕਾ ਉਪਦੇਸ਼ ਜਗ ਜੀਵੇ। ਤੇ ਸਿੱਖ ਨੂੰ ਤੇ ਹੁਕਮ ਹੈ ਹੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਗੁਰੂ ਗ੍ਰੰਥ ਸਾਹਿਬ ਜੀ ਨਫ਼ਰਤ ਨਹੀਂ ਜੇ ਸਿਖਾਉਂਦੇ, ਇਹ ਸਿਖਾਉਂਦੇ ਨੇ ਪਿਆਰ। ਜਿਹੜੇ ਦੋਖੀ, ਜਿਹੜੇ ਦੁਸ਼ਕਰਮੀ ਵੀਰ ਇਹੋ ਜਿਹਾ ਕਾਰਾ ਕਰ ਰਹੇ ਨੇ, ਮੈਂ ਉਹਨਾਂ ਨੂੰ ਪ੍ਰੇਰਨਾ ਕਰਾਂਗਾ, ਭਾਈ ਬਾ ਜਾਵੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਿੱਖਿਆ ਸਾਰਿਆਂ ਲਈ ਸਾਂਝੀ ਹੈ, ਜੇਕਰ ਪਾਪ ਕਰਮ ਕਰੋਗੇ ਤੇ ਭੁਗਤਣਾ ਪੈਣਾ ਹੈ। ਕੀ ਭੁਗਤਣਾ ਪੈਣਾ ਹੈ? ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਅਜਿਹੀ ਸਿੱਖਿਆ ਨੂੰ ਸੁਣ ਕੇ ਮੰਨ ਕੇ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ ਕਹਿੰਦੇ, ਇੱਕ ਹਿੰਦੂ ਵੀਰ ਕਹਿੰਦੇ, ਇਹੋ ਜੀ ਮਿੱਠੀ ਬਾਣੀ ਮੈਂ ਕਿਧਰੇ ਹੋਰ ਨਹੀਂ ਵੇਖੀ। ਜਿਹੋ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਬਾਣੀ ਹੈ ਨਾ, ਇਹੋ ਜੀ ਮਿੱਠੀ ਬਾਣੀ ਮੈਂ ਕਿਧਰੇ ਹੋਰ ਨਹੀਂ ਵੇਖੀ। ਕੌਣ ਕਹਿੰਦੇ ਨੇ? ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ। ਸਵਾਮੀ ਨਿਤਿਆਨੰਦ ਕਹਿੰਦੇ ਹੁਣ ਮੈਂ ਬਜ਼ੁਰਗ ਹੋ ਗਿਆ, ਬਾਣੀ ਤੋਂ ਪੂਰਨ ਤੌਰ ਤੇ ਲਾਭ ਨਹੀਂ ਉਠਾ ਸਕਦਾ, ਮੇਰੇ ਮਨ ਦੀ ਭਾਵਨਾ ਹੈ ਕਿ ਜਿਹੜਾ ਮੇਰਾ ਅਗਲਾ ਜਨਮ ਹੋਵੇ ਉਹ ਗੁਰਸਿੱਖਾਂ ਦੇ ਘਰ ਵਿੱਚ ਹੋਵੇ। ਸਵਾਮੀ ਨਿਤਿਆਨੰਦ। ਸਾਧ ਸੰਗਤ ਜੀ, ਪਿਛਲੀ ਵਾਰ ਵੀ ਮੈਂ ਬੇਨਤੀ ਕਰਕੇ ਗਿਆ ਸੀ ਕਿ ਨਿਊ ਅੰਮ੍ਰਿਤਸਰ, ਜਿਹਨੂੰ ਭਾਈ ਗੁਰਦਾਸ ਨਗਰ ਕਹਿੰਦੇ ਨੇ, ਜਦੋਂ 400 ਸਾਲਾਂ ਮਨਾਇਆ ਮੁਸਲਮਾਨ ਧਰਮ ਦੇ, ਇਸਲਾਮ ਧਰਮ ਦੇ ਜਿਹੜੇ ਮੁਖੀ ਬੋਲੇ ਉਹ ਕਹਿੰਦੇ ਦੁਨੀਆ ਹਾਲੀ ਸਿਆਣੀ ਨਹੀਂ ਹੋਈ, ਜਦੋਂ ਦੁਨੀਆ ਸਿਆਣੀ ਹੋਵੇਗੀ ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ। ਕੌਣ ਕਹਿੰਦੇ? ਸਿੱਖ ਪ੍ਰਚਾਰਕ ਨਹੀਂ ਕਹਿੰਦਾ, ਇੱਕ ਮੁਸਲਮਾਨ ਵੀਰ ਕਹਿੰਦਾ ਕਹਿੰਦਾ ਹੈ ਕਿ ਜਦੋਂ ਦੁਨੀਆ ਸਿਆਣੀ ਹੋਵੇਗੀ, ਦੁਨੀਆ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਸਾਨੂੰ ਸਿਖਾਉਂਦੇ ਨੇ ਪ੍ਰੇਮ ਦਾ ਪਾਠ, ਪਰ ਦੁਨੀਆ ਸਮਝਦੀ ਨਹੀਂ। ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੇ ਗਵਾਰ, ਭੁੱਲੀ ਫਿਰਦੀ ਹੈ, ਭਟਕੀ ਫਿਰਦੀ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਮਨ ਕਰਕੇ ਤਨ ਕਰਕੇ ਆਪਣੇ ਹਿਰਦੇ ਵਿੱਚ ਚਰਨਾਂ ਨੂੰ ਧਿਆਉਣਾ ਕੀਤਾ। ਚਰਨਾਂ ਨੂੰ ਧਿਆਉਣਾ ਕੀ ਹੈ? ਗੁਰੂ ਦੇ ਸ਼ਬਦ ਦੀ ਅਗਵਾਈ ਵਿੱਚ ਚੱਲਣਾ, ਜੋ ਗੁਰੂ ਕਹਿੰਦਾ ਹੈ ਉਹ ਕੰਮ ਕਰਨੇ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ, ਜਿਹੜਾ ਗੁਰੂ ਰਸਤਾ ਦੱਸਦਾ ਹੈ ਉਸਦੇ ਉੱਪਰ ਚੱਲਣਾ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ,
ਇਸ ਦੇ ਨਾਲ ਕੀ ਹੋਵੇਗਾ? ਸੁੱਖਾਂ ਦਾ ਖਜ਼ਾਨਾ ਦਾਸ ਨੂੰ ਪ੍ਰਾਪਤ ਹੋ ਜਾਵੇਗਾ। ਅਸੀਂ ਸੰਸਾਰ ਵਿੱਚ ਸੁੱਖ ਮੰਗਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਸਮਝਾਉਂਦੇ ਨੇ, ਜੇਕਰ ਸੁੱਖ ਚਾਹੀਦੇ ਨੇ ਨਾ ਗੁਰੂ ਦੀ ਸ਼ਰਨ ਆ ਜਾਵੋ। ਅੱਜ ਦਾ ਸਬਜੈਕਟ ਵੀ ਇਹੀ ਹੈ ਕਿ ਸੰਗਤ ਵਿੱਚ ਆ ਜਾਵੋ। ਸਰਬ ਸੁੱਖਾਂ ਕਾ ਦਾਤਾ ਸਤਿਗੁਰੂ, ਤਾਂ ਕੀ ਸਰਨੀ ਪਾਈਏ। ਜਦੋਂ ਸਤਿਗੁਰ ਦੀ ਸਰਨੀ ਆਵਾਂਗੇ ਕੀ ਮਿਲੇਗਾ? ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੁਖ ਮਿਲਣਗੇ, ਚਿੰਤਾਵਾਂ ਮਿਟ ਜਾਣਗੀਆਂ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਕੋਈ ਹੋਰ ਹੈ ਵੀ ਨਹੀਂ। ਸਤਿਗੁਰੂ ਜੀ ਸਮਝਾਉਂਦੇ, ਅਵਰ ਨਾ ਸੂਝੈ ਦੂਜੀ ਠਾਹਰ, ਹੋਰ ਕੋਈ ਨਹੀਂ ਹੈ। ਹਾਰ ਪਰਿਓ ਤੋਂ ਦੁਆਰੀ, ਲੇਖਾ ਛੋੜ ਅਲੇਖਾ ਛੂਟੇ, ਹਮ ਨਿਰਗੁਣ ਲਿਹੋ ਉਭਾਰੀ। ਤੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਅੱਜ ਸਤਸੰਗਤ ਕਰਨ ਦੀ ਪ੍ਰੇਰਨਾ ਕੀਤੀ। ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਾਂ। ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 3 ਤਰੀਕ ਤੋਂ ਸੰਗਤਾਂ ਮਨਾ ਰਹੀਆਂ ਨੇ ਅਤੇ 29 ਤਰੀਕ ਨੂੰ ਸਮਾਪਤੀ ਹੋਣੀ ਹੈ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਉਹ ਵੀ ਸੰਗਤ ਵਿੱਚ ਆਏ ਨੇ, ਉਹਨਾਂ ਨੂੰ ਵੀ ਜਿਉ ਆਇਆਂ ਨੂੰ। ਮੈਂ ਅਕਸਰ ਦੇਖਦਾ ਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਇਹਨਾਂ ਦਿਨਾਂ ਵਿੱਚ ਇੱਥੇ ਕਥਾ ਕਰਿਆ ਕਰਦੇ ਸੀ। ਸੰਗਤ ਦੂਰ ਦਰੇਡੇ ਤੋਂ ਚੱਲ ਕੇ ਆਇਆ ਕਰਦੀ ਸੀ। ਉਹਨਾਂ ਦੇ ਬਚਨ ਮੈਂ ਤੁਹਾਡੇ ਨਾਲ ਸਾਂਝੇ ਕਰਕੇ ਸਮਾਪਤੀ ਕਰ ਦੇਣੀ ਹੈ। ਗਿਆਨੀ ਜੀ ਕਹਿੰਦੇ ਸੰਗਤ ਕਰਨ ਦੇ ਨਾਲ ਲਾਭ ਕੀ ਹੁੰਦਾ ਹੈ? ਜਿਵੇਂ ਫੁੱਲਾਂ ਦੇ ਕੋਲ ਬੈਠਣ ਨਾਲ ਸਾਨੂੰ ਸਮੈਲ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ, ਅਤੇ ਜੇਕਰ ਗੰਦਗੀ ਦੇ ਢੇਰ ਲਾ ਕੇ ਬੈਠ ਜਾਵਾਂਗੇ ਤਾਂ ਬਦਬੂ ਆਉਂਦੀ ਹੈ, ਅੱਗ ਦੇ ਕੋਲ ਚਲੇ ਜਾਵਾਂਗੇ ਤਾਂ ਗਰਮੀ ਲੱਗਦੀ ਹੈ, ਠੰਡੇ ਪਹਾੜਾਂ ਦੇ ਚਲੇ ਜਾਵਾਂਗੇ ਤਾਂ ਠੰਡ ਲੱਗਦੀ ਹੈ। ਇਹ ਕਿਉਂ ਹੁੰਦਾ ਹੈ? ਕਿਉਂਕਿ ਜਿਹੋ ਜੀ ਮਨੁੱਖ ਸੰਗਤ ਕਰਦਾ ਹੈ ਉਹੋ ਜੀ ਰੰਗਤ ਚੜ੍ਹ ਜਾਂਦੀ ਹੈ। ਇਸ ਕਰਕੇ ਭੈੜੀ ਸੰਗਤ ਤੋਂ ਬਚੀਏ, ਗੁਰੂ ਕੀ ਸੰਗਤ ਵਿੱਚ ਆਈਏ। ਅਤੇ ਜੇਕਰ ਗੁਰੂ ਕੀ ਸੰਗਤ ਵਿੱਚ ਆਵਾਂਗੇ ਲਾਭ ਕੀ ਹੋਵੇਗਾ? ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤਰ ਜਾਵਾਂਗੇ, ਜੀਵਨ ਯਾਤਰਾ ਸਫਲ ਹੋ ਜਾਵੇਗੀ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਸਮੁੱਚੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਤ ਸੰਗਤ ਜੀ, ਅੱਜ ਇਸੇ ਅਸਥਾਨ 'ਤੇ 9:30 ਜੋ ਪਿਛਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ, ਦੁਖੀ ਲੋਕਾਂ ਨੇ, ਪਾਪੀ ਆਦਮੀਆਂ ਨੇ, ਉਹਨਾਂ ਦੇ ਪਛਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਸਿੱਖ ਪੰਥ ਦੀ ਜਿਹੜੀ ਪ੍ਰਮੁੱਖ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਇਸ ਪਾਵਨ ਅਸਥਾਨ 'ਤੇ ਜੋ ਅਖੰਡ ਪਾਠ ਆਰੰਭ ਹੋਏ ਸਨ ਉਹਨਾਂ ਦੇ ਭੋਗ ਪੈਣਗੇ। ਆਪ ਜੀ ਨੇ ਦਰਸ਼ਨ ਦੀਦਾਰ ਬਖਸ਼ਣੇ ਜੀ। ਆਓ ਆਖਰੀ ਪੰਗਤੀਆਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।